सतनाम श्री वाहे गुरु साहेब जी, सोरठ महला पहला, जिस जल निद कारण तुम जग आए, सो अमृत गुर पाही जियो, शुड हो वेश पेख चतुराई, दुबदा एहो फल नाही जियो, जिस जल निद कारण तुम जग आए, सो अमृत गुर पाही जियो, शुड हो वेश पेख चतुराई, दुबदा एहो फल नाही जियो, मन रे थिर रहो मत कत जाही जियो, बाहर ढूंढत बहुत दुख पावे, कर अमृत घट माही जियो, मन रे थिर रहो मत कत जाही जियो, बाहर ढूंढत बहुत दुख पावे, कर अमृत घट माही जियो।
वाहिगुरु जी का खालसा, वाहिगुरु जी की फतेह। सतगुरु दसां पातशाहियां दे सरूप, अकाल मूरत परतख वाहगुरु दे सरूप, तन तन आदि श्री गुरु ग्रंथ साहिब जी महाराज पातशाह दे सजे हुए दीवान विच पहुंचे, सत्कारयोग सन्मानयोग गुरु खालसा साध संगत जी, आप जी बड़भागी हो जो गुरु दरबार विच गुरु अस्थान ते श्री हरिमंदर साहब श्री अकाल तख्त साहब जी दे दर्शन दिदारे करदे होए, इशनान करदे होए, गुरु के शब्द सरोवर विच इशनान करन हित गुरुद्वारा मंजी साहिब दीवान हाल विखे पहुंचे हो, अज दा जो प्रमाण श्री दरबार साहिब हरिमंदर साहिब तों अमृत वेले धन गुरु रामदास जी ने बख्शिश कीता है, हजूर दे 598 अंग उपर 16 राग विच पहले पातशाह दे वचन हन। सतगुरु गुरु नानक देव जी ने इस शब्द दे विच धर्म दे मार्ग दा धर्म दे मार्ग दी दस पाई है कि वो मार्ग वो रस्ता केड़ा है जिदे ते चल के जीवन विच सफलता हो सकती है। सतगुरु जी ने वचन कीते हन, पहली गल सानू ए पता होना बहुत जरूरी है कि मनुखा जीवन क्यों मिलिया है, असी इस संसार विच कादे वास्ते आए, इत्थों दा मुख कारज की है। जे दा पता ना लगा हो सकदा असी ਉਹਨਾਂ ਕੰਮਾਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਦਈਏ ਜਿਹੜੇ ਸਿਰਫ ਸਰੀਰ ਦੀ ਪਾਲਣਾ ਕਰਨ ਵਾਸਤੇ ਸਨ, ਜਿਹੜੇ ਇੱਕ ਸੰਸਾਰਿਕ ਪਰਿਵਾਰਕ ਸਮਾਜਿਕ ਕਾਰਜ ਸਨ, ਉਹਨਾਂ ਦੇ ਵਿੱਚ ਹੀ ਸਾਰਾ ਸਮਾਂ ਲਾ ਦਈਏ ਜੇ ਇਹ ਗਿਆਨ ਹਾਸਲ ਨਾ ਹੋਇਆ। ਮੁੱਖ ਕਾਰਜ ਕੀ ਹੈ ਸੰਸਾਰ ਵਿੱਚ ਆਉਣ ਦਾ? ਇਹ ਉਹਨਾਂ ਚਿਰ ਪਤਾ ਨਹੀਂ ਲੱਗਦਾ ਜਿੰਨਾ ਚਿਰ ਗੁਰੂ ਕੀ ਸੰਗਤ ਪ੍ਰਾਪਤ ਨਹੀਂ ਹੁੰਦੀ, ਗੁਰੂ ਕੇ ਪਿਆਰਿਆਂ ਦੀ ਸੰਗਤ ਪ੍ਰਾਪਤ ਨਹੀਂ ਹੁੰਦੀ। ਇਵੇਂ ਦਾ ਕੋਈ ਜਾਗਿਆ ਹੋਇਆ ਮਨ, ਜਾਗੀ ਹੋਈ ਸੁਰਤ ਵਾਲਾ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਉਹ ਸਾਨੂੰ ਆਪਣੇ ਬੁੱਝੇ ਹੋਏ ਦੀਵੇ ਦੀ ਖਬਰ ਦਿੰਦਾ ਕਿ ਮੈਂ ਹਨੇਰੇ ਵਿੱਚ ਹਾਂ। ਪਹਿਲੀ ਇਹ ਗਿਆਨ ਦੀ ਕਿਰਨ ਹੈ, ਗਿਆਨ ਦੀ ਦਾ ਚਲਕਾਰਾ ਹੈ। ਸਾਧੂ ਸੰਗਤ ਵਿੱਚੋਂ, ਗੁਰੂ ਕੀ ਸੰਗਤ ਵਿੱਚੋਂ ਇਸ ਗੱਲ ਦਾ ਜਿੱਦਣ ਅਹਿਸਾਸ ਹੋ ਜਾਏ ਕਿ ਮੇਰੇ ਕੋਲ ਕੁਝ ਘੱਟ ਹੈ, ਇਹਦੇ ਕੋਲ ਕੁਝ ਜ਼ਿਆਦਾ ਹੈ, ਇਹਦੇ ਕੋਲ ਕੁਝ ਪ੍ਰਕਾਸ਼ ਹੈ, ਮੇਰੇ ਕੋਲ ਉਹ ਪ੍ਰਕਾਸ਼ ਨਹੀਂ ਹੈ ਸ਼ਬਦ ਦਾ, ਗੁਰੂ ਕੀ ਬਾਣੀ ਦਾ, ਤਾਂ ਉਸ ਦਿਨ ਮਨੁੱਖ ਦੇ ਅੰਦਰ ਇੱਕ ਜਗਿਆਸੂ ਦਾ ਜਨਮ ਹੁੰਦਾ, ਖੋਜੀ ਦਾ ਜਨਮ ਹੁੰਦਾ। ਉਹ ਫਿਰ ਖੋਜਣ ਦੇ ਰਾਹ 'ਤੇ ਤੁਰਦਾ, ਜ਼ਿੰਦਗੀ ਨੂੰ ਬਿਤਾਉਣ ਦੇ ਰਾਹ 'ਤੇ ਨਹੀਂ ਤੁਰਦਾ, ਉਹ ਜ਼ਿੰਦਗੀ ਨੂੰ ਸਫਲ ਕਰਨ ਦੇ ਰਾਹ 'ਤੇ ਤੁਰਦਾ, ਉਹ ਜ਼ਿੰਦਗੀ ਨੂੰ ਲੰਘਾਉਣ ਵਾਸਤੇ ਨਹੀਂ ਜਿਉਂਦਾ। ਹੋਸ਼ ਆ ਜਾਂਦੀ ਹੈ, ਗਿਆਨ ਆ ਜਾਂਦਾ, ਉਹਦੇ ਮਕਸਦ ਬਦਲ ਜਾਂਦੇ ਨੇ, ਉਹਦਾ ਟਾਰਗੇਟ ਨਿਸ਼ਾਨਾ ਬਦਲ ਜਾਂਦਾ। ਨਹੀਂ ਤਾਂ ਰੇ ਨਰ ਉਥਾਰੇ ਦੱਬਿਓ ਸੁੱਤਿਆਂ ਗਈ ਵਿਹਾਏ। ਉਥਾਰਾ ਕਹਿੰਦੇ ਨੇ ਬੰਦੇ ਨੂੰ ਸੁੱਤੇ ਪਏ ਨੂੰ ਦਾਬਾ ਪੈ ਜਾਂਦਾ, ਯਾਨੀ ਕਿ ਉਹਨੂੰ ਇੰਝ ਲੱਗਦਾ ਵੀ ਮੇਰੇ ਤੋਂ ਉੱਠਿਆ ਨਹੀਂ ਜਾਣਾ, ਉੱਠਣਾ ਚਾਹੁੰਦਾ, ਪਰ ਉਹ ਇੱਕ ਤਰ੍ਹਾਂ ਦੀ ਬਿਮਾਰੀ ਹੈ ਜਿਹਦੇ ਵਿੱਚ ਬੰਦਾ ਉੱਠ ਨਹੀਂ ਸਕਦਾ। ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਦਾ ਪਰ ਉਹ ਹੱਥ ਪੈਰਾਂ ਦੀ ਹਰਕਤ ਵੀ ਨਹੀਂ ਕਰ ਸਕਦਾ, ਕਿਸੇ ਨੂੰ ਆਵਾਜ਼ ਵੀ ਨਹੀਂ ਮਾਰ ਸਕਦਾ ਵੀ ਮੈਂ ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ। ਬੜੀ ਵਾਰੀ ਇਵੇਂ ਦੇ ਭਰਮ ਦੇ ਵਿੱਚ ਬੜੇ ਲੋਕ ਪਾ ਦਿੰਦੇ ਹਨ ਕਿ ਰਾਤ ਨੂੰ ਤੂੰ ਡਰ ਜਾਂਦਾ, ਤੈਨੂੰ ਕੋਈ ਦੱਬ ਲੈਂਦਾ ਹੈ, ਤੈਨੂੰ ਕੋਈ ਢਾ ਲੈਂਦਾ ਹੈ। ਅਸਲ ਵਿੱਚ ਉਹ ਇੱਕ ਮਾਨਸਿਕ ਸਥਿਤੀ ਹੈ, ਉਹਨੂੰ ਕਹਿੰਦੇ ਨੇ ਉਥਾਰਾ। ਉਥਾਰੇ ਦਾ ਮਤਲਬ ਉੱਠਿਆ ਨਾ ਜਾਣਾ, ਜਾਗਦੇ ਹੋਣਾ ਪਰ ਉੱਠਿਆ ਨਾ ਜਾਣਾ, ਹੱਥ ਚੁੱਕਣ ਦੀ ਕੋਸ਼ਿਸ਼ ਕਰਨੀ ਪਰ ਹੱਥ ਚੁੱਕਿਆ ਨਾ ਜਾਣਾ, ਪੈਰ ਚੁੱਕਣ ਦੀ ਕੋਸ਼ਿਸ਼ ਕਰਨੀ ਪਰ ਪੈਰ ਨਹੀਂ ਚੁੱਕਿਆ ਜਾਂਦਾ, ਬੋਲਣ ਦੀ ਕੋਸ਼ਿਸ਼ ਕਰਨੀ ਪਰ ਬੋਲਿਆ ਨਹੀਂ ਜਾਂਦਾ, ਪਰ ਬੰਦਾ ਜਾਗਦਾ। ਉਥਾਰਾ ਕਿਹਦੇ ਕੋਲ ਹੁੰਦਾ? ਉਥਾਰੇ ਦਾ ਮਤਲਬ ਹੈ ਪੜ੍ਹ ਸਭ ਕੁਝ ਲਿਆ, ਗਿਆਨ ਸਾਰਾ ਸਿੱਖ ਲਿਆ, ਪਤਾ ਸਭ ਕੁਝ ਲੱਗ ਗਿਆ, ਪਰ ਇੱਕ ਕਰਮਾਂ ਦਾ ਉਥਾਰਾ, ਕਰਮਾਂ ਦਾ ਦਾਬਾ ਇਵੇਂ ਦਾ ਪੈ ਗਿਆ ਵੀ ਸਭ ਕੁਝ ਪਤਾ ਹੋਣ ਦੇ ਬਾਵਜੂਦ ਕੁਝ ਕਰ ਨਹੀਂ ਸਕਦਾ। ਗੱਲ ਦਾ ਪਤਾ ਹੈ, ਸਭ ਕੁਝ ਜਾਣਦਾ ਕੀ ਕਰਨਾ ਚਾਹੀਦਾ। ਗੁਰਬਾਣੀ ਦੀ ਕਥਾ ਆਪ ਵੀ ਕਰਦਾ ਹੈ, ਸੁਣਦਾ ਵੀ ਹੈ, ਗਿਆਨ ਦੇ ਗ੍ਰੰਥ ਵੀ ਪੜ੍ਹਦਾ, ਗੱਲਾਂ ਬਾਤਾਂ ਵੀ ਸੁਣਦਾ, ਗੱਲਾਂ ਬਾਤਾਂ ਸੁਣਾ ਵੀ ਦਿੰਦਾ, ਪਰ ਆਪ ਉਹਦੇ ਵਿੱਚੋਂ ਜਾਗ ਨਹੀਂ ਸਕਦਾ, ਉਹਦੇ ਵੱਸ ਦੀ ਗੱਲ ਨਹੀਂ। ਇੱਕ ਉਥਾਰੇ ਦੀ ਨੀਂਦ ਹੈ। ਕਰਮ ਇੰਨੇ ਹਾਵੀ ਹੋ ਗਏ ਨੇ ਕਿ ਚਾਹੁੰਦਾ ਹੋਇਆ ਵੀ ਉਹ ਅੱਗੇ ਨਹੀਂ ਵੱਧ ਸਕਦਾ। ਇਸ ਹਾਲਤ ਵਿੱਚ ਫਿਰ ਕੀ ਕਰੇ? ਇਹਦੇ ਲਈ ਗੁਰੂ ਸਾਹਿਬ ਨੇ ਕਿਹਾ ਅਰਦਾਸ, ਇੱਕ ਅਰਦਾਸ ਕਰ ਤੇ ਇੱਕ ਜਿਨ੍ਹਾਂ ਦਾ ਉਥਾਰਾ ਖੁੱਲ ਗਿਆ ਉਹਨਾਂ ਦੀ ਸੰਗਤ ਕਰ। ਹੋ ਸਕਦਾ ਤੇਰੀ ਬਾਂਹ ਫੜ ਕੇ ਕੋਈ ਹਿਲਾ ਦੇ ਤੇ ਤੇਰਾ ਵੀ ਉਥਾਰਾ ਟੁੱਟ ਜਾਏ। ਇਹ ਬਚਨ ਬਾਣੀ ਦਾ ਉਥਾਰਾ ਜਿਹੜਾ, ਰੇ ਨਰ ਉਥਾਰੇ ਦੱਬੇ ਉਹ ਸੁੱਤਿਆਂ ਗਈ ਵਿਹਾਏ। ਤੇ ਮਹਾਰਾਜ ਅੱਗੇ ਕਹਿੰਦੇ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ। ਗੁਰੂ ਦਾ ਸ਼ਬਦ ਵੀ ਸੁਣ ਰਿਹਾ, ਕਥਾ ਵੀ ਸੁਣ ਰਿਹਾ, ਕੀਰਤਨ ਵੀ ਸੁਣ ਰਿਹਾ, ਪਤਾ ਵੀ ਹੈ, ਸਭ ਕੁਝ ਹੈ, ਪਰ ਮਨ ਵਿੱਚ ਉੱਠਣ ਦੀ ਤਾਕਤ ਨਹੀਂ ਹੈ, ਨਿਰਬਲਤਾ ਹੈ, ਕਮਜ਼ੋਰੀ ਹੈ। ਇਹਨੂੰ ਬਾਬਾ ਫਰੀਦ ਜੀ ਨੇ ਕਿਹਾ ਇੱਕ ਆਪੀ ਨੈ ਪਤਲੀ ਸਹਿ ਕੇ ਰੇ ਬੋਲਾ। ਪਤਲੀ ਦਾ ਮਤਲਬ ਕਮਜ਼ੋਰ, ਅੰਦਰ ਸੁਰਤੀ ਕਮਜ਼ੋਰ ਹੋ ਗਈ ਹੈ, ਵਿਵੇਕ ਕਮਜ਼ੋਰ ਪੈ ਗਿਆ, पता है सारिया गल्लां दा पर कर नहीं सकता, चंगे मार्ग दा पता है पर तुर नहीं सकता। होर बचन कीते ने भगत रविदास जी ने, वह कहिंदे ने घट अवगुठ डूगर घना एक निर्गुण बैल हमार। निर्गुण मैने कमजोर दबिया होया तुर नहीं सकता, कमजोरी वाला। कमजोरी एक किवें दी चीज है जिहड़ी धर्म विच भी प्रवान नहीं है। संसार विच ते गल छड्डो, संसार विच ते कमजोर बंदे दी गल चलदी ही नहीं। कमजोरां नूं लोक दबी जांदे ने, कमजोरां तों लोक खोई जांदे ने, खाई जांदे ने, खाई भी जांदे ने, उहनां नूं झूठियां भी करी जांदे। जिन्नियां लड़ाइयां ने घरां तों लै के देशां तक दीआं लड़ाइयां, इहदे विच की है? लड़ाइयां दे पईआं क्यों? जदों कोई इन्हां लड़ाइयां विच चढ़ाई कर जांदा सी कहिंदे शहीद हो गया। सिखी विच शहीद धर्म वास्ते सिर्फ मन्या गया, जर जोरू जमीन वास्ते सिखी ने किसे नूं शहीद नहीं मन्या। जो सच वास्ते शहीद हुंदा, जो धर्म वास्ते शहीद हुंदा, सिर्फ ओ ही शहीद है। पर बड़े लोग सियाने ने लोकां नूं मरवा के कहणगे शहीद हो गया। कदे वास्ते? जर जोरू जमीन वास्ते। कदी ये लोक नहीं पढ़ते, लोक नहीं सुनते भी ये लड़ाइया हुंदियां क्यों ने? इहदी बैक विच नहीं जाते, इहदे 10, 20, 30, 40, 50, 100 साल पिछे नहीं जाते। कहिंदे पिछे तो जाने ही नहीं, अज दी गल करो, इन्हां ने मार दिता, ये जालम ने, आ मारे गए, ये शहीद ने। जे इहनू फोलिया जाए भी ये पवाड़े की जड़ कित्थे पई है, तो उहदे विच इक्को ही गल निकलेगी, किसे दे हक दबे गए, किसे दे हक खोए गए ने। ये झगड़े तां चले ने, बड़े चातर चलाक बंदिया ने कागजां दे कलम दे नाल लोकां दे खून पीते ने, कलमां दे नाल कानून बनाए ने, लोकां दे हक खोए ने। झगड़ा भावें बाहर दा है ते भावें अंदर दा, अंदर भी एक झगड़ा है, अंदर भी एक हक है बंदे दा। आ सवेरे तुसीं हुणे गुरु के कीर्तनियां तों आसा दी वार दा कीर्तन सुनिया। आसा दी वार दा कीर्तन क्यों है? गुरुद्वारियां विच 12 ते 22 ने, होर किसे वार दा कीर्तन जरूरी पक्का नहीं कीता, भावें कोई पढ़े उहदी मर्जी है, पर आसा दी वार दा पक्का कीर्तन है हर एक गुरुद्वारे विच, हर एक गुरसिख जरूरी समझदा। क्योंकि आसा दी वार दी जिहड़ी धुनी है उह इस गल ते खलोती है भी इक भरा दा हक दूजे ने दब लिया, ਉਹ ਦੇਸ਼ ਛੱਡ ਕੇ ਭੱਜ ਗਿਆ ਤੇ ਉਹਨੇ ਬਾਹਰਲੇ ਰਾਜੇ ਕੋਲੋਂ ਇਮਦਾਦ ਲਈ ਤੇ ਉਹਨੇ ਕਿਹਾ ਤੂੰ ਤਗੜਾ ਹੋ, ਜੇ ਤੂੰ ਸੱਚਾ ਹੈ ਤੇ ਤੇਰਾ ਹੱਕ ਮੈਂ ਲੈ ਕੇ ਦਿਆਂਗਾ, ਮੈਂ ਇਮਦਾਦ ਕਰਾਂਗਾ। ਇਹਨੂੰ ਕਹਿੰਦੇ ਨੇ ਟੂੰਡਾ ਅਸਰਾਜ ਕੀ ਧੁਨੀ ਗਾਵਣੀ। ਆਸਾ ਕੀ ਵਾਰ ਵਿੱਚ ਅਸਰਾਜ ਇੱਕ ਰਾਜਾ ਸੀ ਜਿਹਦਾ ਹੱਕ ਖੋਇਆ ਗਿਆ, ਬਾਹਰਲੇ ਨੇ ਇਮਦਾਦ ਕੀਤੀ, ਉਹਨੇ ਆਪਣਾ ਹੱਕ ਵਾਪਸ ਲਿਆ। आसा दी वार कहिंदी है कि ऐ मनुख तेरे अंदर एक राजगद्दी है, तेरे अंदर एक सिंघासन है, यही तो राज चलाया गुरु नानक साहब ने। नानक राज चलाया सच नीम सताणी कोट दै, इहदे विच तेरा एक राज है। तेरा राज काम ने खो लिया, क्रोध ने खो लिया, मोह ने खो लिया, लोभ ने खो लिया, हंकार ने, इन्हां पंज विकारां ने तेरा राज खो लिया। जेड़ी गद्दी ते तू अंदर जेड़ा जिन्हों अज गुरु साहब कहिंदे ना, गुरु नानक साहब, मन रे थिर रहो मत कत जाही जियो, बाहर ढूंढत बहुत दुख पावे घर अमृत घट माही जियो। ये उस राज गद्दी की गल कर रहे ने जिहड़ी अंदर है, जिदे ध्रुव जी बैठे ने, जिदे ते प्रहलाद जी बैठे ने, जिदे बाबा जोरावर सिंह साहब जी बैठे ने, जिदे ते बाबा फतेह सिंह साहब जी बैठे। वो किवें मिलेगी? कहिंदे थिर रहो, प्रभ कै सिमरन निहचल आसन। प्रभु दे सिमरन दे नाल अंदर दा आसन निहचल अडोल हो जांदा है, मन नहीं हिलदा, तन हिलदा तन दा धर्म हिलना तुरना फिरना गलबात करनी काम करना पर मन सुरती दा धर्म नहीं सुरती हिलण वास्ते नहीं बनी जदों सुरती हिलदी है जदों सुरती डोलदी है उहदे अर्थ ही इहने सुरती बीमार हो गई उहदा मतलब ये वे दे विच किते ना नुक्स पै गया किते बीमारी लग गई इहनूं मन रे थिर रहो कहिंदे जे तू अपने राज नूं प्राप्त करना है जे तू अपनी सल्तनत नूं प्राप्त करना है तेरे अंदर एक ऐरन वर्गा ऐरन वर्गी तेरे अंदर शक्ति होनी चाहिए जिवें ऐरन सारा दिन सट्टा खांदी है पर अपना थां नहीं बदलदी हिलदी नहीं गुरु नानक साहब ने ये जपजी साहब की खीरली पौड़ी विच कहा जत पहारा धीरज सुनियार ऐरन मत वेद हथियार पाओ खलां अगन तपताओ भांडा पाओ अमृत तित ढाल कड़ी घड़ी है शब्द सची टकसाल जिनको नजर करम तिनकार नानक नदरी नजर निहाल जत तो शुरू कर जत का मतलब है जो तेरा अधिकार है उदे विच ही तू भोग कर दुनिया नू उदे विच भोग उदे विच ही खा पी जेड़ा तेरे वंडे विच आया पंजाबी विच सीधा विद्वाना दी भाषा विच इहनूं भाग कहिंदे ने इह इक भाग है हर एक बंदे दा लिख संजोग विजोग दो इकार चलावे हैं लिखे आवे हैं भाग एक बंदे दे अंदर लिखा है जो उहदा है जो परमात्मा ने उहदी परा लबद विच पाया है जिद्दण उह हुकम दी हूक नूं अपने अंदरों सुन लैंदा है जिद्दण उह अपने अंदरों उस लेखे नूं पढ़ना शुरू कर देंदा भी मैनूं रब ने की दिता है फिर वह किसे दा खांदा नहीं ते अपना छड़दा नहीं दोवें गल्लां ने किसे दा खाना भी पाप है ते अपना छड़ना भी पाप है जो उहदा है जो उहदी परालब्ध विच लिखिया गया उहदे वास्ते उह कम करन वास्ते तैयार हो जांदा जत दे अर्थ ने इस घर में है सो तू ढूंढ खाहे और किसी ही के तू मत ही जाहे जो कुछ तेरी परालब्ध विच है ओनू खा जे तू इनू नहीं खांदा जे तू इनू नहीं लैंदा तां वी पाप है तेरा तेनू रब ने कोई सुगात दित्ती सी ओनू ठुकरा दित्ता ते भागां विच की लिखिया होर ते कुछ लिखिया ना होवे जां लिखिया होवे ते गल अगली है एक गल ते गुरु ग्रंथ साहिब जी कहिंदे भी अमृत पीना तेरे भागां विच लिखिया होया अज दा हुक्म श्री मुख वा के कह रहा है जिस जल निध कारण तुम जग आए सो अमृत गुर पाही जी जिस अमृत नूं पीण वास्ते तू आया ते बाणी दा फैसला है तेरा हक है अमृत पीना अंदरों पीना है हां गल बाहरों शुरू करनी पैगी अमृत शब्द जदों आउंदा है तां सीधा ध्यान सिख दा केसगढ़ साहिब दी पहाड़ी ते जांदा है जिथे कलगियां वाले ने श्री साहिब फड़ के कहा सी मैनूं पंज सिरां दी लोड़ है पंज सिर हाजर होए गुरु साहिब ने सिर वड्डे पंज प्यारे सुरजीत कीते दस दिता जिन्हें अमृत पीना उहनूं एक बारी मर के जिउंदे होना पैगा एक प्रतीक सी एक सिंबल सी एक इशारा सी एक संकेत कीता सी मसंत माता जी कोल जांदे ने उन्हां दी अपनी भाषा है उन्हां दे अपने मकसद ने मसंदा दी भाषा सदा ही अपनी रही है उन्हां ने जाके कहा पहले गुरु तां सिखां नूं जिउंदा रखदे सी इह तां गुरु मारन लग पिया है इन्हां नूं गिरफ्तार कर लो बाबे अजीत सिंह नूं गद्दी ते बिठा दिंदे आ इह उदों वी इस तरह कहिंदे रहे ने मसंदा की तरसयोग हालत उदो भी यही सी क्योंकि उन्होंने मकसद छोटे सन उन्होंने मकसद छोटे सन उन्होंने मकसद मसंद पुणे की गद्दी ते बैठे रहना सी ओ गद्दी ना किते हिल जाए मेरा मसंद पुणा इनू किते ढाय ना लग जाए किते इहदे वास्ते गुरु जिहड़ा मर्जी हो जाए क्योंकि गुरु भी अपने हत्थां विच ही रखना चाहुंदे हुंदे इस करके उन्होंने कहा जाके हालत अज भी मसंदा की ओ ही है ਉਹ ਵੀ ਗੁਰੂ ਦੇ ਸੱਚ ਨੂੰ ਛੁਪਾਉਣਾ ਚਾਹੁੰਦੇ ਨੇ, ਜੋ ਪੰਥ ਦਾ ਗੁਰੂ ਗ੍ਰੰਥ ਸਾਹਿਬ ਦਾ ਜੋ ਸੱਚ ਹੈ ਉਹਨੂੰ ਲੁਕਾਉਣਾ ਚਾਹੁੰਦੇ ਨੇ, ਜੋ ਝੂਠ ਹੈ ਉਹਨੂੰ ਉੱਪਰ ਲਿਆਉਣਾ ਚਾਹੁੰਦੇ ਨੇ। ਮਾਤਾ ਜੀ ਨੇ ਸੁਣੀ ਗੱਲ ਮਸੰਦਾਂ ਦੀ ਤੇ ਧਿਆਨ ਗਿਆ ਪਤੀ ਦੇ ਬਚਨਾਂ ਵੱਲ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਪਟਨਾ ਸਾਹਿਬ, ਉਦੋਂ ਬਕਾਇਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਸਾਮ ਤੋਂ ਹੁਕਮਨਾਮਾ ਲਿਖ ਕੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ, ਜੋ ਅੱਜ ਵੀ ਲਿਖਿਆ ਹੋਇਆ। ਉਹ ਹੁਕਮਨਾਮਾ ਸੀ, ਅਜੇ ਮਹਾਰਾਜ ਛੋਟੇ ਸੀ, 4 ਸਾਲ ਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਪਿਤਾ ਦਾ ਹੁਕਮ ਆਇਆ, ਗੋਬਿੰਦ ਜੋ ਕੀਆ ਸੋ ਭਲਾ ਹੈ, ਆਗਿਆ ਵਿੱਚ ਹੀ ਰਹਿਣਾ ਹੈ, ਇਹ ਜੋ ਕਰਨ ਰੋਕਣਾ ਨਹੀਂ, ਇਹਨਾਂ ਦੇ ਹੁਕਮ ਵਿੱਚ ਰਹਿਣਾ। ਇਹ ਰੱਬ ਪ੍ਰਗਟ ਹੋਇਆ, ਰੱਬ ਦੀ ਜੋਤ ਪ੍ਰਗਟ ਹੋਈ। ਤਾਂ ਮਾਤਾ ਜੀ ਨੇ ਪੁੱਛ ਲਿਆ ਵੀ ਤੁਸੀਂ ਸਿੱਖਾਂ ਨੂੰ ਵੱਢ ਦਿੰਦੇ ਹੋ। ਮਹਾਰਾਜ ਕਹਿੰਦੇ ਵੀ ਜੋ ਮੈਂ 239 ਸਾਲਾਂ ਵਿੱਚ ਬੋਲ ਬੋਲ ਕੇ, ਤੁਰ ਤੁਰ ਕੇ, ਦੱਸ ਦੱਸ ਕੇ, ਪ੍ਰਚਾਰ ਕਰ ਕਰਕੇ ਦੱਸਿਆ, ਉਹਦਾ ਹੁਣ ਤੱਤ ਕੱਢਣ ਦਾ ਟਾਈਮ ਆ ਗਿਆ ਸੀ। ਫਸਲ ਉੱਗਣ ਲੱਗਿਆਂ ਵੱਡੀ ਹੁੰਦਿਆਂ ਦੇਰ ਲਾਉਂਦੀ ਏ, ਜਿੱਦਣ ਵੱਢਣੀ ਹੁੰਦੀ ਏ ਉਦਣ ਇੱਕੋ ਹੀ ਘੰਟਾ ਲੱਗਦਾ, ਬਸ ਵੱਢ ਕੇ ਬੋਲ ਬਹਿ ਜਾਂਦਾ। ਮੈਂ ਸਿੱਖੀ ਨੂੰ ਪਹਿਲੇ ਜਾਮੇ ਤੋਂ ਇੱਥੋਂ ਤੱਕ ਲਿਆਉਣਾ ਸੀ, ਜਿੱਥੇ ਅੱਜ ਮੈਂ ਕੇਸਗੜ੍ਹ ਸਾਹਿਬ ਤੱਕ ਲਿਆਉਣਾ ਸੀ ਸਿੱਖੀ ਨੂੰ। ਅੱਜ ਮੈਂ ਲੈ ਆਂਦਾ, ਅੱਜ ਸਿੱਟੇ ਲੱਗ ਗਏ ਨੇ ਸਿੱਖੀ ਨੂੰ, ਅੱਜ ਦਾਣੇ ਲੱਗ ਗਏ ਨੇ, ਅੱਜ ਬੋਲ ਬਹਿ ਗਿਆ। ਇਸ ਕਰਕੇ ਮੈਂ ਸੋਚਿਆ ਵੀ ਹੁਣ 200 ਸਾਲ ਲਾਉਣ ਦੀ ਲੋੜ ਨਹੀਂ, ਸਾਰਾ ਘੰਟਾ ਕੋਈ ਲੱਗਾ ਸਿੱਖੀ ਪ੍ਰਗਟ ਹੋ ਗਈ। ਕਿਉਂਕਿ ਜਦੋਂ ਵੀ ਕਿਸੇ ਅੰਮ੍ਰਿਤ ਪੀਤਾ ਸੰਸਾਰ ਵੱਲੋਂ ਉਹਨੂੰ ਮਰਨਾ ਪਿਆ ਇੱਕ ਵਾਰੀ। ਜਿਹੜਾ ਬੰਦਾ ਸੰਸਾਰ ਦੀ ਪਰਵਾਹ ਥੱਲੇ ਜਿਉਂਦਾ ਉਹ ਅੰਮ੍ਰਿਤ ਨਹੀਂ ਪੀ ਸਕਦਾ, ਇਸ ਲਈ ਬਾਹਰੋਂ ਅੰਮ੍ਰਿਤ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਵਿੱਚੋਂ ਅੰਮ੍ਰਿਤ ਲਿਆਂਦਾ। ਗੁਰੂ ਬਾਬਾ ਜੀ ਸੱਚਖੰਡ ਗਏ, ਨਾਮ ਕਾ ਪਿਆਲਾ ਭਰ ਕਰ ਆਇਆ, ਗੁਰੂ ਨਾਨਕ ਤਸਲੀਮ ਕੀਆ, ਬੇਨਤੀ ਕੀਤੀ ਅਕਾਲ ਪੁਰਖ ਨੂੰ ਇਹ ਕੀ ਹੈ, ਤਾਂ ਬਚਨ ਹੋਆ ਅਕਾਲ ਪੁਰਖ ਮਿਹਰਬਾਨ ਹੋਆ, ਨਾਨਕ ਇਹ ਨਾਮ ਕਾ ਪਿਆਲਾ ਹੈ, ਆਪ ਪੀਓ ਤੇ ਲੋਕਾਂ ਨੂੰ ਪਿਆਓ। ਉਸ ਪਿਆਲੇ ਵਿੱਚ ਬਾਣੀ ਸੀ, ਗੁਰੂ ਬਾਬਾ ਜੀ ਲੈ ਕੇ ਆ ਗਏ, ਉਹਦਾ ਪ੍ਰਚਾਰ ਕੀਤਾ, ਉਹ ਬਾਣੀ ਲਿਖੀ, ਉਹ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾ ਪਿਲਾਇਆ। ਅੰਮ੍ਰਿਤ ਪਹਿਲੇ ਪਾਤਸ਼ਾਹ ਤੋਂ ਛਕਾਇਆ ਜਾ ਰਿਹਾ, ਉਹ ਅੰਮ੍ਰਿਤ ਸਿਰਫ ਇਹ ਫਰਕ ਹੈ, ਇਹ ਬਾਟੇ ਦਾ ਅੰਮ੍ਰਿਤ ਹੈ, ਖੰਡੇ ਦਾ, ਤੇ ਉਹ ਚਰਨ ਪੌਲ ਦਾ ਤੇ ਗੁਰੂ ਦੇ ਉਪਦੇਸ਼ ਦਾ। ਉਦੋਂ ਵੀ ਬਾਣੀ ਦਾ ਗੁਰੂ ਦਾ ਉਪਦੇਸ਼ ਸੀ, ਤੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਹੈ ਉਦੋਂ ਵੀ ਬਾਣੀ ਪੜੀ ਜਾਂਦੀ, ਅੰਮ੍ਰਿਤ ਇੱਕੋ ਹੀ ਹੈ, ਅੰਮ੍ਰਿਤ ਦਸਵੇਂ ਪਾਤਸ਼ਾਹ। ਇਹ ਗੱਲ ਦੀ ਅੱਜ ਬੜੀ ਲੋੜ ਹੈ, ਅੱਜ ਸਾਡੇ ਵਿੱਚ ਇੱਕ ਤਬਕਾ ਪੈਦਾ ਹੋ ਗਿਆ ਜਿਹੜਾ ਦਸਮ ਪਾਤਸ਼ਾਹ ਨੂੰ ਖੁੱਲੇ ਆਮ ਤੇ ਨਹੀਂ ਕਹਿੰਦਾ, ਪਰ ਅੰਦਰ ਉਹਨਾਂ ਦੇ ਗਿੱਦੜ ਇਹ ਬੈਠ ਗਿਆ ਵੀ ਕਿਰਪਾਣ ਵਾਲੇ ਤੋਂ ਬਿਨਾਂ ਜਿਹੜੇ 10-8 ਗੁਰੂ ਨੇ ਉਹਨਾਂ ਨੂੰ ਬਣਾ ਲੈਣੇ ਆ, ਦੋ ਪਾਸੇ ਰਹਿਣ ਦਿਓ, ਇਹਨਾਂ ਕੋਲ ਕਿਰਪਾਣ ਹੈ, ਇਹਨਾਂ ਕੋਲ ਤੀਰ ਹੈ, ਪਰ ਜੋਤ ਤਾਂ ਇੱਕੋ ਹੀ ਹੈ ਨਾ, ਗੁਰੂ ਤਾਂ ਇੱਕੋ ਹੀ ਹੈ। ਕਿਸੇ ਜਾਮੇ ਵਿੱਚ ਉਦਾਸੀਆਂ ਕਰਦੀ ਹੈ ਜੋਤ, ਕਿਸੇ ਵਿੱਚ ਤੱਤੀ ਤਵੇ ਤੇ ਬਹਿੰਦੀ ਹੈ, ਕਿਸੇ ਵਿੱਚ ਹਰਿਮੰਦਰ ਸਾਹਿਬ ਬਣਾਉਂਦੀ ਹੈ, ਕਿਸੇ ਵਿੱਚ ਚਾਂਦਨੀ ਚੌਂਕ ਵਿੱਚ ਸ਼ਹੀਦ ਹੁੰਦੀ ਹੈ, ਤੇ ਕਿਤੇ ਆਪਣਾ ਪਰਿਵਾਰ ਸਾਰਾ ਵਾਰ ਕੇ ਖਾਲਸਾ ਪ੍ਰਗਟ ਕਰ ਦਿੰਦੀ, ਜੋਤ ਤਾਂ ਇੱਕੋ ਹੀ ਹੈ। ਇਸ ਕਰਕੇ ਉਹ ਅੰਮ੍ਰਿਤ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਦਿੱਤਾ ਵੀ ਸਿੱਖੋ ਲਓ, ਆ ਜੇ ਅੰਮ੍ਰਿਤ ਗੁਰੂ ਕੀ ਬਾਣੀ, ਇਹਨੂੰ ਜਪੋ ਤੇ ਇਹਨੂੰ ਕਮਾਓ ਤੇ ਆਪਣੇ ਅੰਦਰੋਂ ਅੰਮ੍ਰਿਤ ਕੱਢ ਕੇ ਪੀਓ। ਉਸੇ ਅੰਮ੍ਰਿਤ ਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਹੁਣ ਜਿਹੜੀ ਪੁਰਸ਼ਵਾਦੀ ਪਰੰਪਰਾ ਸੀ ਇੱਕ ਮਨੁੱਖ ਵਾਲੀ ਅੰਮ੍ਰਿਤ ਦੇਣ ਦੀ, ਮੈਂ ਅੰਮ੍ਰਿਤ ਦੇਣ ਦੀ ਗੱਲ ਕਰ ਰਿਹਾ, ਮੈਂ ਅਗਵਾਈ ਦੀ ਗੱਲ ਨਹੀਂ ਕਰ ਰਿਹਾ, ਅਗਵਾਈ ਹਮੇਸ਼ਾ ਜਥੇਦਾਰੀ ਕਰੇਗਾ, ਹਾਂ ਉਹ ਪੰਜਾਂ ਦੇ ਥੱਲੇ ਰਹਿ ਕੇ ਕਰੇਗਾ। ਅੰਮ੍ਰਿਤ ਦੇਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਹੁਣ 5 ਪਿਆਰੇ ਕਰ ਸਕਣਗੇ, ਕੋਈ ਇਕੱਲਾ ਬੰਦਾ ਅੰਮ੍ਰਿਤ ਦੀ ਦਾਤ ਨਹੀਂ ਦੇ ਸਕੇਗਾ। ਉਹ ਅੱਜ ਵੀ ਪ੍ਰਚਲਿਤ ਹੈ, ਗੁਰੂ ਜੋਤ ਕਲਗੀਆਂ ਵਾਲੇ ਨੇ ਕਿਹਾ ਜਿੱਥੇ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘ ਸਵੱਛਤਾ ਦੇ ਨਾਲ ਅੰਮ੍ਰਿਤ ਤਿਆਰ ਕਰਨਗੇ, ਉੱਥੇ ਮੈਂ ਆਪਣੀ ਕਲਾ ਜੋਤ ਵਰਤਾਵਾਂਗਾ ਤੇ ਆਪਣੇ ਸਿੱਖਾਂ ਨੂੰ, ਆਪਣੀ ਸੰਗਤ ਨੂੰ ਅੰਮ੍ਰਿਤ ਦੀ ਦਾਤ ਦਿਆਂ। ਸਿੰਘ ਪੰਚਨ ਮੈਂ ਮੇਰੋ ਬਾਸਾ, ਪੂਰਨ ਕਰੋ ਧਰੋ ਜੇ ਆਸਾ। ਤਾਂ ਉਹ ਅੰਮ੍ਰਿਤ ਪਹਿਲਾਂ ਬਾਹਰੋਂ 5 ਘੁੱਟ ਖੰਡੇ ਬਾਟੇ ਦੇ ਅੰਮ੍ਰਿਤ ਵਿੱਚੋਂ ਸਿੱਖ ਪੀਂਦਾ, ਫਿਰ ਉਹਦੇ ਸੀਸ ਦੇ ਵਿੱਚ ਪਾਏ ਜਾਂਦੇ ਨੇ ਚੁਲੇ, ਫਿਰ ਉਹਦੀਆਂ ਅੱਖਾਂ ਵਿੱਚ ਪਾਏ ਜਾਂਦੇ ਨੇ। ਔਰ ਗੁਰੂ ਰਾਮਦਾਸ ਜੀ ਕਹਿੰਦੇ ਉਹੀ ਗੱਲ ਜਿਹੜੀ ਕਲਗੀਆਂ ਵਾਲੇ ਨੇ ਅੱਖਾਂ ਵਿੱਚ ਛੱਟੇ ਮਾਰੇ ਅੰਮ੍ਰਿਤ ਪਾਇਆ, ਗੁਰੂ ਰਾਮਦਾਸ ਜੀ ਦੀਆਂ ਅੱਖਾਂ ਵਿੱਚ ਉਹ ਅੰਮ੍ਰਿਤ ਪਹਿਲਾਂ ਹੀ ਆ ਗਿਆ ਸੀ। ਤੁਸੀਂ ਸਵੇਰੇ ਸੁਣਿਆ ਅਸਾਂ ਦੀ ਵਾਰ ਦੇ ਵਿੱਚ, ਹਰ ਅੰਮ੍ਰਿਤ ਭਿੰਨੇ ਲੋਇਣਾ, ਲੋਇਣਾ ਮੈਨੇ ਅੱਖਾਂ। ਗੁਰੂ ਰਾਮਦਾਸ ਜੀ ਕਹਿੰਦੇ ਭਾਈ ਸਾਡੀਆਂ ਅੱਖਾਂ ਅੰਮ੍ਰਿਤ ਦੇ ਨਾਲ ਭਿੱਜ ਗਈਆਂ, ਅੰਦਰੋਂ ਅੰਮ੍ਰਿਤ ਉਛਲ ਕੇ ਅੱਖਾਂ ਵਿੱਚ ਆ ਗਿਆ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ। ਮਨ ਪ੍ਰੇਮ ਦਾ ਰਤਨ ਬਣ ਗਿਆ, ਰਤਨ ਮੈਨੇ ਕੀਮਤੀ, ਬੜੀ ਕੀਮਤੀ ਵਸਤੂ, ਜਿਹੜੀ ਤਕਰੀਬਨ 700-800 ਡਿਗਰੀ ਤੇ ਵੀ ਰਤਨ ਜਿਹੜਾ ਪਿਘਲਦਾ ਨਹੀਂ। ਆਮ ਲੋਹਾ ਜਿਹੜਾ ਉਹ ਬੜੀ ਜਲਦੀ ਪਿਘਲ ਜਾਂਦਾ, ਰਤਨ ਜਿਹੜਾ ਬਾਣੀ ਵਿੱਚ ਸ਼ਬਦ ਵਰਤਿਆ ਨਾ ਵਾਰ ਵਾਰ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਿਹੜਾ, ਰਤਨ ਜਿਹੜਾ ਧਾਤ ਹੈ ਉਹ 700-800 ਡਿਗਰੀ ਤੱਕ ਤਾਪਮਾਨ ਉਹਨੂੰ ਪਿਘਲਾ ਨਹੀਂ ਸਕਦਾ। ਉਹ ਗੁਰੂ ਦਾ ਸ਼ਬਦ ਰਤਨ ਅੰਦਰ ਵਸਿਆ ਸੀ, ਤਾਂ ਹੀ ਭਾਨੀ ਦੇ ਸਪੂਤ ਧੰਨ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਤੇ ਉਹਦਾ ਸੇਕ ਵੀ ਉਹਨਾਂ ਨੂੰ ਪਿਘਲਾ ਨਹੀਂ ਸੀ ਸਕਿਆ। ਸਰੀਰ ਭਾਵੇਂ ਪਿਘਲ ਗਿਆ, ਅੰਦਰ ਨਹੀਂ ਸੀ ਪਿਘਲਿਆ। ਉਹ ਸਥਿਰਤਾ ਹੈ, ਉਹ ਅਡੋਲਤਾ ਹੈ। ਇਸ ਕਰਕੇ ਕਹਿੰਦੇ ਵੀ ਹਰ ਅੰਮ੍ਰਿਤ ਭਿੰਨੇ ਲੋਇਨਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਮਨ ਰਾਮ ਕਸਵੱਟੀ ਲਾਇਆ, ਕੰਚਨ ਸੋ ਵਿੰਨਾ। ਸੌ ਬੰਨੀਆਂ ਦਾ, ਸੌ ਬੰਨੀਆਂ ਵਾਲਾ, ਯਾਨੀ ਕਿ ਪੂਰਾ ਸ਼ੁੱਧ ਹੋ ਗਿਆ। ਗੁਰਮੁਖ ਰੰਗ ਚ ਲੂਲਿਆ ਮੇਰਾ ਮਨ ਤਨੋਂ ਭਿੰਨਾ। ਸਰੀਰ ਦੇ ਵਿੱਚ ਝਰਨੇ ਚੱਲਦੇ ਨੇ ਅੰਮ੍ਰਿਤ ਦੇ, ਜਦੋਂ ਨਾਮ ਠਾਠਾ ਮਾਰਦਾ ਨਾ ਸਿੱਖ ਦੇ ਅੰਦਰ, ਖਾਲਸੇ ਦੇ ਅੰਦਰ ਅੰਮ੍ਰਿਤ ਨੱਚਦਾ ਅੰਦਰ ਨਾੜੀਆਂ ਦੇ ਖਾਲਸੇ ਦੇ। ਗੁਰਮੁਖ ਰੰਗ ਚ ਲੂਲਿਆ ਮੇਰਾ ਮਨ ਤਨੋਂ ਭਿੰਨਾ, ਤਨ ਵੀ ਭਿੱਜ ਗਿਆ। ਰੋਮ ਰੋਮ ਦੇ ਵਿੱਚੋਂ ਨਾਮ ਦੀ ਆਵਾਜ਼ ਆਉਂਦੀ ਹੈ, ਰੋਮ ਰੋਮ ਵਿੱਚੋਂ ਬਾਹਰ ਅੰਮ੍ਰਿਤ ਡਿੱਗਦਾ। ਇਵੇਂ ਦੇ ਸਰੀਰ ਕਿਤੇ ਗੁਰੂ ਕਿਰਪਾ ਕਰੇ, ਅਰਦਾਸ ਕਰਿਆ ਕਰੋ ਵੀ ਸਾਨੂੰ ਇਵੇਂ ਦੇ ਸਰੀਰ ਬਖਸ਼ੋ ਜਿਨ੍ਹਾਂ ਦੇ ਰੋਮਾਂ ਵਿੱਚੋਂ ਸਿੱਖੀ ਬਾਹਰ ਨੂੰ ਨਿਕਲਦੀ ਹੋਵੇ। ਮੇਰਾ ਮਨ ਤਨੋਂ ਭਿੰਨਾ, ਜਨ ਨਾਨਕ ਮੁਸ਼ਕ ਚ ਘੋਲਿਆ। ਮੁਸ਼ਕ ਮੈਨੇ ਸੁਗੰਧੀ, ਨਾਮ ਦੇ ਵਿੱਚ ਸੁਗੰਧੀ ਵੀ ਹੈ। ਨਾਮ ਕੱਲੀ ਜਾਣਕਾਰੀ ਨਹੀਂ ਹੈ, ਸਿੱਖੀ ਕੱਲੀ ਇੱਕ ਸਿੱਖਿਆ ਨਹੀਂ, ਸਿੱਖਿਆ ਉਹਦਾ ਇੱਕ ਅੰਗ ਹੈ, ਉਹ ਵਰਣਾਤਮਕ ਗਿਆਨ ਹੈ, ਪਰ ਉਹ ਇੱਕ ਸੁਗੰਧੀ ਹੈ। ਹੁਣ ਸਿੱਖਿਆ ਦੇ ਵਿੱਚੋਂ ਵੀ ਕਦੀ ਸੁਗੰਧੀ ਆਉਂਦੀ ਹੈ, ਨਾਮ ਵਿੱਚੋਂ ਸੁਗੰਧੀ ਆਉਂਦੀ ਹੈ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਤਿਤ ਘੱਟ ਮਤ ਵਿਗਾਸ। ਜਨ ਨਾਨਕ ਮੁਸ਼ਕ ਚ ਘੋਲਿਆ, ਸਭ ਜਨਮ ਧਨ ਧੰਨਾ। ਇਸ ਤਰ੍ਹਾਂ ਗੁਰੂ ਦਾ ਅੰਮ੍ਰਿਤ ਰੂਪ ਪਦਾਰਥ ਪਾ ਕੇ ਸੰਸਾਰ ਵਿੱਚ ਆਉਣ ਦਾ ਪਤਾ ਲੱਗ ਗਿਆ ਕਾਹਦੇ ਵਾਸਤੇ ਆਏ ਹਾਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ ਹਨ, ਲੰਬਾ ਸ਼ਬਦ ਹੈ, ਇੱਕ ਅੱਖਰ ਦੀ ਵਿਚਾਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ।
ਸੋਰਠ ਰਾਗਣੀ ਹੈ ਵੈਸੇ, ਠੱਠੇ ਨੂੰ ਸਿਹਾਰੀ ਪਈ ਹੈ ਇਹਨੂੰ ਇਸਤਰੀ ਲਿੰਗ ਕਰ ਦਿੰਦੀ, ਯਾਨੀ ਕਿ ਸੋਰਠ ਪਰ ਪ੍ਰਚਲਿਤ ਰਾਗ ਹੈ ਸੋਰਠ ਰਾਗ ਜਿਹੜਾ। ਸੋਰਠ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਉਚਾਰਦੇ ਹਨ,
ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਹੇ ਭਾਈ ਗੁਰੂ ਕੇ ਸਿੱਖੋ, ਪਹਿਲੀ ਗੱਲ ਤੇ ਗੁਰੂ ਨਾਨਕ ਸਾਹਿਬ ਨੇ ਇਹ ਦੱਸੀ ਹੈ ਵੀ ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਤੁਸੀਂ ਦੁਨੀਆਂ ਵਿੱਚ ਤਾਂ ਆਏ ਹੋ। ਜਲ ਨਿਧ, ਜਲ ਮੈਨੇ ਪਾਣੀ, ਨਿਧ ਮੈਨੇ ਖਜ਼ਾਨਾ, ਭਾਵ ਅੰਮ੍ਰਿਤ। ਜੋ ਅੰਮ੍ਰਿਤ ਸਰੀਰ ਦੇ ਵਿੱਚ ਹੈ, ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਹਰ ਇੱਕ ਸਰੀਰ ਦੇ ਵਿੱਚ ਅੰਮ੍ਰਿਤ ਹੈ ਪਰ ਅਦ੍ਰਿਸ਼ਟ ਹੈ। ਅਦ੍ਰਿਸ਼ਟ ਅੰਮ੍ਰਿਤ ਹੈ, ਉਹ ਸਰੀਰ ਦੇ ਭਾਵੇਂ ਖੂਨ ਨੂੰ ਵੀ ਅੰਮ੍ਰਿਤ ਬਣਾ ਦਿੰਦਾ, ਸਰੀਰ ਦੇ ਬਾਕੀ ਤੱਤਾਂ ਨੂੰ ਵੀ ਅੰਮ੍ਰਿਤ ਬਣਾ ਦਿੰਦਾ, ਉਹਦੇ ਰਸਨਾਂ ਤੇ ਵੀ ਅੰਮ੍ਰਿਤ ਆਉਂਦਾ, ਉਹਦੇ ਗਲੇ ਵਿੱਚ ਹੀ ਅੰਮ੍ਰਿਤ ਆਉਂਦਾ, ਉਹਦੇ ਵਿੱਚ ਅੰਮ੍ਰਿਤ ਦੇ ਘੁੱਟ ਭਰਦਾ ਉਹ। ਪਰ ਉਹਦੀ ਜਿਹੜਾ ਬੇਸ, ਜਿਹੜੀ ਜੜ ਹੈ ਨਾ ਉਸ ਅੰਮ੍ਰਿਤ ਦੀ, ਉਹ ਸੂਖਮ ਤੇ ਅਰੂਪ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਉਹਦੀ ਤੁਸੀਂ ਫੋਟੋ ਨਹੀਂ ਖਿੱਚ ਸਕਦੇ ਉਹਨੂੰ ਤੁਸੀਂ ਸਰੀਰ ਵਿੱਚੋਂ। ਕੋਈ ਬੰਦਾ ਅੰਮ੍ਰਿਤ ਪੀਂਦਾ, ਤੁਸੀਂ ਉਹਦੇ ਟੈਸਟ ਕਰਾ ਲਓ, ਬਲੱਡ ਦੇ ਵਿੱਚ ਨਹੀਂ ਆਏਗਾ ਵੀ ਅੰਮ੍ਰਿਤ ਪੀਂਦਾ, ਕਿਉਂਕਿ ਉਹ ਅਰੂਪ ਹੈ, ਮਸ਼ੀਨਾਂ ਵਿੱਚ ਨਹੀਂ ਆਉਂਦਾ। ਉਹ ਅੰਦਰ ਦੀ ਇੱਕ ਨਿਰਾਕਾਰ ਉਪਾਧੀ ਹੈ, ਅੰਦਰ ਦੀ ਇੱਕ ਨਿਰਾਕਾਰ ਅਵਸਥਾ ਹੈ, ਜਿਹਦੇ ਵਿੱਚ ਗੁਰੂ ਕਾ ਸਿੱਖ ਨਿਰਾਕਾਰ ਸੁਰਤ ਦੇ ਨਾਲ ਅੰਮ੍ਰਿਤ ਨੂੰ ਪੀਂਦਾ, ਅੰਮ੍ਰਿਤ ਬਾਣੀ ਨੂੰ ਪੀਂਦਾ ਹੈ। ਇਸ ਕਰਕੇ ਜਿਸ ਵਾਸਤੇ ਅਸੀਂ ਦੁਨੀਆਂ ਵਿੱਚ ਆਏ ਹਾਂ, ਗੁਰੂ ਨਾਨਕ ਸਾਹਿਬ ਜੀ ਉਹਦੇ ਬਾਰੇ ਕਹਿੰਦੇ, ਫਿਰ ਮਹਾਰਾਜ ਉਹ ਅੰਮ੍ਰਿਤ ਕਿੱਥੋਂ ਮਿਲੇਗਾ? ਸੋ ਅੰਮ੍ਰਿਤ ਗੁਰ ਪਾਹੀ ਜੀਓ, ਉਹ ਅੰਮ੍ਰਿਤ ਭਾਈ ਗੁਰੂ ਦੇ ਕੋਲ ਹੈ, ਉਹ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਉਹ ਅੰਮ੍ਰਿਤ ਗੁਰੂ ਕੀ ਬਾਣੀ ਦੇ ਵਿੱਚ ਹੈ, ਪਰ ਲੈਣਾ ਤੈਨੂੰ ਪੰਜ ਪਿਆਰਿਆਂ ਤੋਂ ਪੈਣਾ। ਹੁਣ ਇੱਥੇ ਆ ਕੇ ਅਸੀਂ ਸਿੱਖੀ ਅੱਧ ਵਿੱਚੋਂ ਵੱਖਰੀ ਗੱਲ, ਮੈਂ ਬੇਨਤੀ ਕਰਾਂ, ਜਦੋਂ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਤੇ ਨਾਲ ਪੂਰਾ ਨਾਂ ਲਿਆ ਕਰੋ, ਗੁਰੂ ਪੰਥ ਸਾਹਿਬ, ਇਹ ਦੋ ਵੱਖਰੇ ਨਹੀਂ, ਅਸੀਂ ਵੱਖਰੇ ਕਰ ਦਿੱਤੇ ਨੇ। ਗੁਰੂ ਗ੍ਰੰਥ ਤੇ ਗੁਰੂ ਪੰਥ ਇੱਕੋ ਚੀਜ਼ ਦਾ ਨਾਂ ਹੈ, ਪੰਜ ਪਿਆਰੇ ਤੇ ਗੁਰੂ ਗ੍ਰੰਥ ਸਾਹਿਬ ਇੱਕੋ ਏ। ਇਹ ਅਸੀਂ ਅੱਧ ਵਿੱਚੋਂ ਕੱਟ ਦਿੱਤਾ, ਅਸੀਂ ਵੀ ਨਹੀਂ ਗੱਲ ਕਰਦੇ ਬਾਹਰਲੇ ਅੰਮ੍ਰਿਤ ਦੀ, ਕਿਉਂ? 80% ਬੰਦੇ ਅੰਮ੍ਰਿਤ ਛੱਕ ਕੇ ਰਾਜੀ ਨਹੀਂ, ਤੇ ਮੈਂ ਕਿਉਂ ਕਰਾਂ ਅੰਮ੍ਰਿਤ ਦੀ ਗੱਲ, ਮੇਰੇ ਗਾਹ ਕੱਢਣਗੇ। ਇਹ ਵੱਖਰੇ ਨਹੀਂ ਸਨ ਦੋ, ਗੁਰੂ ਗ੍ਰੰਥ ਤੇ ਗੁਰੂ ਪੰਥ ਇਕੱਠੇ ਸਨ। ਇਕੱਲੇ ਤੋਂ ਤੁਸੀਂ, ਇਕੱਲੀ ਜੋਤ ਨਹੀਂ ਸੀ, ਜੁਗਤ ਵੀ ਸੀ ਨਾਲ, ਜੋਤ ਉਹ ਜੁਗਤ ਸਾਹਿਬ ਸਹਿ ਕਾਇਆ ਫੇਰ ਪਲਟੀ ਹੈ। ਪਰ ਹੁਣ ਕਹਿੰਦੇ ਅੰਮ੍ਰਿਤ ਨਹੀਂ ਛਕਣਾ, ਇਹ ਤਾਂ ਬਾਹਰ ਦਾ ਅੰਮ੍ਰਿਤ, ਇਹਦੇ ਨਾਲ ਕੀ ਫਰਕ ਪੈਂਦਾ, ਕਿਰਪਾਨ ਨਾਲ ਕੀ ਫਰਕ ਪੈਣਾ, ਪੰਜ ਕਕਾਰਾਂ ਦੀ ਕੀ ਲੋੜ ਹੈ, ਮੈਂ ਤੇ ਸਿੱਧੀ ਬਾਣੀ ਪੜ੍ਹ ਲਾਂਗਾ, ਇਹ ਸਾਡੀ ਆਪਣੀ ਮਤ ਹੋ ਸਕਦੀ ਹੈ। ਸੋ ਅੰਮ੍ਰਿਤ ਗੁਰ ਪਾਹੀ ਜੀਓ, ਉਹ ਅੰਮ੍ਰਿਤ ਪੰਜ ਪਿਆਰਿਆਂ ਕੋਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੈ, ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਦੇਸ਼ ਲੈਣਾ ਪਏਗਾ, ਪੰਜ ਪਿਆਰਿਆਂ ਤੋਂ ਉਪਦੇਸ਼ ਲੈਣਾ ਪਏਗਾ, ਪੂਰੇ ਗੁਰੂ ਦੇ ਕੋਲ ਉਹ ਸ਼ਬਦ ਰੂਪ ਅੰਮ੍ਰਿਤ ਹੈ ਜੀ।
ਸੋਡ ਵੇਸ ਭੇਖ ਚਤੁਰਾਈ, ਦੁਬਦਾ ਇਹੋ ਫਲ ਨਾਹੀ ਜੀਓ।
ਮਹਾਰਾਜ ਨੇ ਇੱਥੇ ਇੱਕ ਬੜਾ ਸਮਝਣ ਵਾਲਾ ਬਚਨ ਕੀਤਾ ਹੈ, ਉਹ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ। ਹੁਣ ਇੱਥੇ ਧਿਆਨ ਦੇਣਾ, ਜਿਹਨੇ ਭੇਖ ਦਾ ਖੰਡਨ ਕਰਨਾ ਨਾ, ਬਾਣੇ ਦਾ ਖੰਡਨ ਕਰਨਾ, ਉਹ ਕਹਿ ਦੇਗਾ ਵੇਖੋ ਮਹਾਰਾਜ ਕਹਿੰਦੇ ਵੇਸ ਛੱਡ ਦਿਓ, ਭੇਖ ਛੱਡ ਦਿਓ। ਯਾਦ ਰੱਖੋ, ਦੁਨੀਆਂ ਵਿੱਚ ਅੱਜ ਤੱਕ ਕੋਈ ਵੀ ਐਵੇਂ ਦਾ ਸਤ ਪੁਰਸ਼ ਨਹੀਂ ਹੋਇਆ ਜਿਹਨੇ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਕੋਈ ਬਾਹਰੀ ਕੋਈ ਐਵੇਂ ਦਾ ਸਿੰਬਲ ਨਾ ਦਿੱਤਾ ਹੋਵੇ, ਕੋਈ ਉਹਨੇ ਕਕਾਰ ਨਾ ਦਿੱਤਾ ਹੋਵੇ, ਕਹਿ ਲਓ ਚਿੰਨ੍ਹ ਨਾ ਦਿੱਤਾ ਹੋਵੇ। ਜ਼ਰੂਰੀ ਹੈ, ਦੇਣਾ ਪੈਣਾ। ਪਰ ਇੱਥੇ ਫਿਰ ਮਹਾਰਾਜ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ, ਇਹਦੇ ਅਰਥ ਕੀ ਹੋਏ? ਮਹਾਰਾਜ ਤੇ ਕਹਿੰਦੇ ਵੇਸ ਪਾਓ ਭਾਈ, ਬਾਣਾ ਪਾਓ, ਸਿੱਖੀ ਧਾਰਨ ਕਰੋ, ਕੇਸ ਰੱਖੋ, ਦਸਤਾਰ ਸਜਾਓ, ਕੇਸ ਰੱਖੋ। ਇਹਦੇ ਅਰਥ ਇਹ ਬਣਨਗੇ, ਵੇਸ ਤੇ ਭੇਖ ਦੀ ਚਤੁਰਾਈ ਛੱਡ ਦਿਓ। ਵੇਸ ਤੇ ਭੇਖ ਨਹੀਂ ਛੱਡਣਾ, ਉਹਦੀ ਚਤੁਰਾਈ ਛੱਡਣੀ, ਉਹਦਾ ਹੰਕਾਰ ਛੱਡਣਾ, ਉਹਨੂੰ ਪਾਉਣ ਦਾ ਇੱਕ ਮਾਣ ਅੰਦਰ ਪੈਦਾ ਹੋ ਗਿਆ, ਉਹਨੂੰ ਛੱਡਣਾ ਹੈ, ਵੇਸ ਨਹੀਂ ਛੱਡਣਾ। ਵੇਸ ਤਾਂ ਰਹੇਗਾ ਖਾਲਸੇ ਦੇ ਨਾਲ, ਵੇਸ ਤਾਂ ਗੁਰੂ ਸਾਹਿਬ ਨੇ ਦਿੱਤਾ, ਪੰਜ ਕਕਾਰ ਦਿੱਤੇ ਨੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਾਣੀ ਦੇ ਉਚਾਰਨ ਦਾ ਤਰੀਕਾ, ਉਹ ਕਹਿੰਦੇ ਜੋ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਹੁਣ ਇਹਦੇ ਅਰਥ ਕੀ ਨੇ? ਮਾਇਆ ਤਜੀ, ਮਾਇਆ ਤਜੀ ਨਹੀਂ, ਮਾਇਆ ਮਮਤਾ ਤਜੀ, ਮਾਇਆ ਦੀ ਮਮਤਾ ਛੱਡ ਦਿੱਤੀ, ਮਾਇਆ ਨਹੀਂ ਛੱਡੀ, ਭੇਖ ਨਹੀਂ ਛੱਡਿਆ, ਭੇਖ ਪਾਉਣ ਦਾ ਹੰਕਾਰ ਛੱਡ ਦਿੱਤਾ, ਬਈ ਮੈਂ ਆ ਵੱਡਾ ਸਿੱਖ, ਮੇਰੇ ਵਰਗਾ ਤੇ ਪਾਠ ਕੋਈ ਨਹੀਂ ਕਰਦਾ, ਮੇਰੇ ਵਰਗਾ ਤੇ ਗਿਆਨਵਾਨ ਕੋਈ ਨਹੀਂ, ਮੈਨੂੰ ਤੇ ਸਾਰੀਆਂ ਸਿਆਰੀਆਂ ਬਿਆਰੀਆਂ ਦਾ ਪਤਾ ਹੈ। ਚੰਗੀ ਗੱਲ ਹੈ ਭਾਈ, ਨਮਸਕਾਰ ਐਵੇਂ ਦੇ ਗੁਰਸਿੱਖ ਨੂੰ ਜਿਹੜਾ ਸਿੱਖੀ ਦੇ ਸਾਰੇ ਕੰਮਾਂ ਵਿੱਚ ਪੂਰਨ। ਪਰ ਮਹਾਰਾਜ ਦੇ ਬਚਨ ਪੜ੍ਹੋ, ਕਰ ਪੁੰਨਹੁ ਨੀਚ ਸਦਾਈਐ, ਸਭ ਕੁਝ ਤੈਨੂੰ ਆਉਂਦਾ ਹੋਵੇ, ਸਭ ਕੁਝ ਤੇਰੇ ਕੋਲ ਠੀਕ ਹੋਵੇ, अंदर किथे खलोता, गुरु ने अंदर दी आवाज सुननी, बाहरली नहीं सुननी। कई बारी बाहरों जे बाहरों भुल चुक बोलदे पी खरे हर पाने, ठीक है बाहरों नियम विच रहना जरूरी है, पर यह ना सोचो भी कल्ले बाहरले नियम तो गुरु खुश हो जाएगा। इस करके महाराज कहिंदे छोड़ो वेस भेख चतराई, दुबदा ए फल ना ही जियो। ए जेड़ा फल है अमृत दा, दुबदा विच पैण करके नहीं प्राप्त हुंदा। दुबदा मैंने मन कदी संसार वल जाना, कदी निरंकार वल जाना, द्वैत विच रहण करके प्राप्त नहीं हुंदा। दुबदा नूं छड़ के दी प्राप्ति हुंदी है।
मन रे थिर रहो मत कत जाही जियो।
इहदा सब तो वड्डा नियम केड़ा है, मन दे अंदर स्थिरता आउणी चाहीदी है। मन टिकदा नहीं, कदी किधर नूं भजदा, कदी किधर नूं। अजकल ते तुसी वेंदे हो भी समय एवें दा, इन्ने लोक ठग नकली धर्म दे मार्ग ते भी आ गए ने। जे बाहर मार्केट है तो धर्म दे विच भी मार्केट खुल गई। बाजारी बाजार मह आए कड़े बाजार, बाजार बनाता धर्म नूं। आओ किसे नूं डेग दिता, किसे नूं खड़ा कर दिता, किसे नूं कुछ करता, किसे नचन लाता, ते लोग इहदे तों बड़े प्रभावित हो जांदे ने। वेखो फलाना ठीक हो गया, फलाना तुरन लग पिया। हां हुंदा धर्म दे विच कार्ज हो जाता, पर गुरु साहब ने इनू बाजार नहीं बन दिता। असली कार्ज सिखी मार्ग गुरबाणी की सिख्या, इनू बाजार नहीं बन दिता गुरु साहब ने। इस करके इस मार्ग ते भी बाजार चलता है बहुत ज्यादा। महाराज कहिंदे सिखा मन ना डलाई, कदी किदे वालों वेख। अजकल ते हुण सोशल मीडिया आ गया, नैट आ गया। कई तो बंदे, एक वैद साहब मैनू दसदे भी बहुते बंदे यूट्यूब फेसबुक के डाक्टर ने बीमार कर दिते। क्यों? एक वीडियो आई, उन्हें क्या सौंफ खाला, दूजा आया उन्हें क्या जवैन खाला, तीजे ने क्या काला लून खाला। एक दिन उन्हें वह खाधा, दूजे दिन वह खाधा, तीजे दिन किसी ने क्या हिंग खाला, किसी ने क्या आ शरबत इंज बना के पीला। पता ता लगा जे उन्हें क्या भी सोहला राग गौड़ी दीप की महला पहला समाप्ति हो गई। क्यों? इन्ने वैद, इन्ने डाक्टर। अजकल बाजार चल रहा सारिया चीजा का, इवें ही धर्म का भी बाजार चल रहा है। धर्म का सच बहुत घट है दुनिया के, पखंड बहुता चल रहा। यह भी जेडे लोग पंजाब की धरती से ईसाइत के नाम से यह काम कर रहे ने, जेड़े असलीयत विच ईसाई ने उन्हां नूं जाके पुछो, कहिंदे साडे विचों है ही नहीं है, पता नहीं कौन ने, कित्थों आ गए ने, पखंडी ने। पर साडी आदत है, असी हर एक नूं सन्मान देना है, भावें कोई किवें दा होवे, भावें किवें दा होवे, हर एक नूं सन्मान देना। ਵੀ ਕੋਈ ਰਹਿ ਨਾ ਜਾਏ, ਦੋ ਚਾਰ ਉਧਰ ਤੁਰ ਜਾਓ, ਦੋ ਚਾਰ ਉਧਰ ਤੁਰ ਜਾਓ। ਮਹਾਰਾਜ ਕਹਿੰਦੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਆਪਣੇ ਗੁਰੂ ਦੇ, ਗੁਰੂ ਸ਼ਬਦ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ, ਸਤ ਸੰਗਤ, ਗੁਰਸਿੱਖਾਂ ਦੀ ਸੰਗਤ, ਇਹਦੇ ਉੱਤੇ ਆਪਣਾ ਮਨ ਟਿਕਾ ਲੈ, ਕਿਤੇ ਹੋਰ ਨਾ ਦੌੜ। ਮਤ ਕਤ ਜਾਹੀ ਜੀਓ, ਗੁਰੂ ਨਾਨਕ ਸਾਹਿਬ ਜੀ ਫੁਰਮਾਨ ਕਰਦੇ ਹਨ,
ਬਾਹਰ ਢੂੰਡਤ ਬਹੁਤ ਦੁੱਖ ਪਾਵੇ।
ਜਿੰਨਾ ਬਾਹਰ ਭੱਜੇਗਾ ਉਹਨਾਂ ਦੁੱਖ ਮਿਲੇਗਾ, ਕਿਉਂਕਿ ਮਾਰਗ ਅੰਦਰ ਸੀ ਧਰਮ ਦਾ। ਜਿਹੜਾ ਮਾਰਗ, ਹਾਂ ਧਨ ਦਾ ਕੰਮ ਮਾਰਗ ਬਾਹਰ ਹੈ, ਉਹਨੂੰ ਤੋਂ ਬਾਹਰੋਂ ਕਮਾ, ਦੁਨਿਆਵੀ ਕੰਮ ਨੇ ਉਹਨਾਂ ਦਾ ਮਾਰਗ ਬਾਹਰ ਹੈ। ਉਹ ਬੌਧਿਕ ਹੈ, ਉਹ ਦਿਮਾਗੀ ਹੈ, ਉਹ ਸਰੀਰਕ ਹੈ, ਉਹ ਮਾਨਸਿਕ ਹੈ, ਇਹ ਬਾਹਰ ਦਾ। ਪਰ ਆਹ ਜਿਹੜਾ ਧਰਮ ਹੈ, ਇਹ ਬਾਹਰ ਦਾ ਮਾਰਗ ਨਹੀਂ ਹੈ, ਇਹ ਅੰਦਰੂਨੀ ਹੈ। ਸੁਰਤੀ ਕਹਿ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਇਹ ਅੰਦਰ ਦਾ ਮਾਰਗ ਹੈ। ਜੇ ਧਰਮ ਨੂੰ ਬਾਹਰੋਂ ਲੱਗੇ ਲੱਭੇਗਾ ਤੇ ਪਛਤਾਏਗਾ, ਬਹੁਤ ਦੁੱਖ ਭੋਗੇਗਾ।
ਘਰ ਅੰਮ੍ਰਿਤ ਘਟ ਮਾਹੀ ਜੀਓ।
ਅੰਮ੍ਰਿਤ ਅਸਲ ਵਿੱਚ ਤੇਰੇ ਹਿਰਦੇ ਦੇ ਅੰਦਰ ਹੈ। ਘਟ ਘਟ ਮੈਨੇ ਹਿਰਦਾ, ਘਰ ਅੰਮ੍ਰਿਤ ਘਟ ਮਾਹੀ ਜੀਓ। ਜਿਹੜਾ ਅੰਮ੍ਰਿਤ ਹੈ ਉਹ ਹਿਰਦੇ ਦੇ ਅੰਦਰ ਹੈ, ਬਾਹਰੋਂ ਨਹੀਂ ਮਿਲਣਾ। ਅੰਤਰਮੁਖ ਹੋਣ ਦੀ ਜਾਚ ਸਿੱਖ, ਅੰਤਰਮੁਖ ਹੋਣ ਦੀ ਜਾਚ ਕਿੱਥੋਂ ਮਿਲੇਗੀ? ਨਾਮ ਦੇ ਵਿੱਚੋਂ, ਸ਼ਬਦ ਸੁਰਤ ਦੇ ਅਭਿਆਸ ਦੇ ਵਿੱਚੋਂ, ਰਸਨਾ ਤੋਂ ਗੁਰੂ ਦਾ ਸ਼ਬਦ ਉਚਾਰਨਾ, ਕੰਨਾਂ ਦੇ ਨਾਲ ਸੁਰਤੀ ਦੇ ਨਾਲ ਸੁਣਨਾ, ਇਸ ਤਰ੍ਹਾਂ ਆਪਣੇ ਅੰਦਰ ਜਾਣ ਦੀ ਕੋਸ਼ਿਸ਼ ਕਰ, ਅੰਦਰੋਂ ਅੰਮ੍ਰਿਤ ਪੀਣ ਦੀ ਕੋਸ਼ਿਸ਼ ਕਰ।
ਰਹਾਓ
ਦੇਖ ਕੇ ਕਹਿੰਦੇ ਹਨ,
ਅਵਗੁਣ ਛੋੜ ਗੁਣਾ ਕਉ ਧਾਵਹੁ।
ਮਹਾਰਾਜ ਗਰੀਬ ਨਿਵਾਸ ਜੀ ਕਹਿੰਦੇ, ਹੇ ਗੁਰੂ ਕੇ ਸਿੱਖੋ, ਅਵਗੁਣ ਅਵਗੁਣ ਛੱਡ ਕੇ ਉਹ ਕਰਮ ਜਿਨ੍ਹਾਂ ਦੇ ਨਾਲ ਮਨ ਰੱਬ ਤੋਂ ਦੂਰ ਹੁੰਦਾ, ਉਹਨਾਂ ਸਾਰਿਆਂ ਨੂੰ ਅਵਗੁਣ ਕਹਿੰਦੇ ਨੇ। ਕੋਈ ਵੀ ਕਰਮ ਕਰ ਰਿਹਾ ਜਿਹਦੇ ਨਾਲ ਮਨ ਚਿੜਦਾ, ਮਨ ਪਰਮਾਤਮਾ ਤੋਂ ਗੁਰੂ ਤੋਂ ਦੂਰ ਹੁੰਦਾ, ਜਿਹਦੇ ਸਿੱਖੀ ਚੰਗੀ ਨਹੀਂ ਲੱਗਦੀ, ਨਾਮ ਚੰਗਾ ਨਹੀਂ ਲੱਗਦਾ, ਉਹ ਅਵਗੁਣ ਹੈ। ਉਹਨਾਂ ਨੂੰ ਛੱਡ ਦੇ ਤੇ ਉਹ ਕੰਮ ਕਰ ਜਿਨ੍ਹਾਂ ਦੇ ਨਾਲ ਮਨ ਨਾਮ ਵਿੱਚ ਜੁੜਦਾ, ਬਾਣੀ ਵਿੱਚ ਜੁੜਦਾ। ਬਸ ਪਾਪ ਦੀ ਤੇ ਪੁੰਨ ਦੀ ਇਹ ਪਰਿਭਾਸ਼ਾ ਹੈ, ਹੋਰ ਇਹਦੀ ਕੋਈ ਪਰਿਭਾਸ਼ਾ ਨਹੀਂ ਹੈ। ਕੋਈ ਕੰਮ ਕਿਸੇ ਬੰਦੇ ਵਾਸਤੇ ਪਾਪ ਹੈ, ਕਿਸੇ ਵਾਸਤੇ ਪੁੰਨ ਹੈ, ਇੱਕੋ ਕੰਮ, ਦੋਵਾਂ ਦੀ ਬਸ ਵੱਖਰੀ ਵੱਖਰੀ ਅਵਸਥਾ ਹੈ। ਜਿਹੜੀ ਚੀਜ਼ ਦੇ ਨਾਲ ਸੁਰਤੀ ਇਕਾਗਰ ਹੋਵੇ ਉਹ ਕਾਰਜ ਕਰ, ਜਿਹਦੇ ਨਾਲ ਸੁਰਤੀ ਖਿੰਡਦੀ ਉਹ ਛੱਡ ਦੇ। ਮਹਾਰਾਜ ਕਹਿੰਦੇ ਇਸ ਦੁਬਧਾ ਨੂੰ ਦੂਰ ਕਰ ਦੇ।
ਕਰ ਅਵਗਣ ਪਛਤਾਹੀ ਜੀਓ,
ਕਿਉਂਕਿ ਐਵੇਂ ਦੇ ਕਰਮ ਕਰਕੇ ਪਛਤਾਵਾ ਪੱਲੇ ਪੈਂਦਾ ਹੈ, ਝੁਰਨਾ ਪੈਂਦਾ ਹੈ ਜੀਵਨ ਦੇ ਵਿੱਚ।
ਸਰ ਅਪਸਰ ਕੀ ਸਾਰ ਨਾ ਜਾਣ ਹੈ।
ਸਰ ਅਪਸਰ, ਯੋਗ ਤੇ ਅਯੋਗ, ਛੂਣ ਯੋਗ ਤੇ ਨਾ ਛੂਣ ਯੋਗ, ਸਰ ਅਪਸਰ, ਕਿਹੜੇ ਕਰਮ ਨੂੰ ਕਰਨਾ? ਇੱਕੋ ਹੀ ਕਰਮ ਹੈ, ਨਾਨਕ ਕਹਿ ਕਰ ਕੇਵਲ ਨਾਮ, ਉਹੀ ਯੋਗ ਕਾਰਜ ਹੈ, ਉਹੀ ਉੱਚਾ ਕਾਰਜ ਹੈ, ਉਸ ਕਾਰਜ ਨੂੰ ਕਰ। ਪਰ ਇਹ ਸਾਰ ਨਹੀਂ ਜਾਣਦਾ, ਅਗਿਆਨ ਕਰਕੇ, ਇਹਨੂੰ ਵਿਵੇਕਹੀਨ ਹੋਣ ਕਰਕੇ ਪਤਾ ਨਹੀਂ ਲੱਗਦਾ ਕਿ ਜੀਵਨ ਦੇ ਵਿੱਚ ਕਾਰਜ ਕਿਹੜਾ ਯੋਗ ਹੈ ਤੇ ਕਿਹੜਾ ਅਯੋਗ ਹੈ।
ਫਿਰ ਫਿਰ ਕੀਚ ਬੁਢਾਹੀ ਜੀਓ,
ਇਸ ਕਰਕੇ ਜਿਵੇਂ ਆਪਾਂ ਸ਼ੁਰੂ ਵਿੱਚ ਵਿਚਾਰ ਕੀਤੀ ਸੀ, ਪਰਤ ਪਰਤ ਕੇ ਉਥਾਰੇ ਵਿੱਚ ਦੱਬਿਆ ਜਾਂਦਾ, ਪਰਤ ਪਰਤ ਕੇ ਚਿੱਕੜ ਵਿੱਚ ਡਿੱਗ ਪੈਂਦਾ, ਚਿੱਕੜ ਵਿੱਚ ਡਿੱਗਦਾ, ਫਿਰ ਪਛਤਾਉਂਦਾ, ਫਿਰ ਨਹਾਉਂਦਾ, ਫਿਰ ਡਿੱਗਣ ਦੀ ਤਿਆਰੀ ਕਰ ਲੈਂਦਾ, ਫਿਰ ਡਿੱਗਦਾ, ਫਿਰ ਨਿਕਲਦਾ, ਇਹ ਝਗੜਾ ਚੱਲਦਾ ਰਹਿੰਦਾ, ਪਰਤ ਪਰਤ ਕੇ ਡਿੱਗਦਾ ਢਹਿੰਦਾ ਹੈ।
ਅੰਤਰ ਮੈਲ ਲੋਭ ਬਹੁ ਝੂਠੇ,
ਅੰਦਰ ਵਿਕਾਰਾਂ ਦੀ ਮੈਲ ਭਰੀ ਪਈ ਹੈ, ਹੰਕਾਰ ਦੀ ਤ੍ਰੈ ਗੁਣੀ ਮੈਲ ਹੈ ਤੇ ਝੂਠ ਭਰਿਆ ਹੋਇਆ, ਅੰਦਰ ਝੂਠ ਦੇ ਨਾਲ ਪਿਆਰ ਹੈ, ਚਾਲਬਾਜ਼ੀਆਂ ਚਤਰਾਈਆਂ, ਮਨ ਦੇ ਵਿੱਚ ਦਵੈਤ, ਇਹ ਸਾਰਾ ਕੁਝ ਅੰਦਰ ਭਰਿਆ ਹੋਇਆ ਹੈ।
ਬਾਹਰ ਨਹਾਵਹੁ ਕਾਹੀ ਜੀਓ,
ਤੇ ਬਾਹਰ ਫਿਰ ਕਾਹਦੇ ਵਾਸਤੇ ਨਹਾਉਣਾ? ਭਾਵ ਨਹਾਉਣ ਦਾ ਕੋਈ ਫਾਇਦਾ ਨਹੀਂ ਹੈ, ਫਿਰ ਕਾਹਦੇ ਵਾਸਤੇ ਨਹਾਉਣਾ? ਜਿਵੇਂ ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਜਿਹਦੇ ਅੰਦਰ ਹੀ ਉਹ ਹੈ ਹੀ ਸਾਧ ਸੰਗਤ ਜੀ ਕਹਿਵੇਂ, ਤੇ ਕਹਿ ਨੂੰ ਬਾਹਰੋਂ ਧੋਵੋ ਤੇ ਮੈਲ ਵਿੱਚੋਂ ਹੋਰ ਆ ਜਾਂਦੀ ਹੈ। ਇਵੇਂ ਅੰਦਰੂਨੀ ਗੱਲ ਕਰ ਰਹੇ ਨੇ ਮਹਾਰਾਜ ਕਿ ਬਾਹਰੋਂ ਕਾਹਦੇ ਵਾਸਤੇ ਨਹਾਏ ਜਾਂਦੇ ਹੋ, ਅੰਦਰ ਨੂੰ ਵੀ ਤਬਦੀਲ ਕਰੋ ਨਾਲ, ਬਾਹਰੋਂ ਕਾਹਦੇ ਵਾਸਤੇ ਤੀਰਥਾਂ ਦੇ ਇਸ਼ਨਾਨ ਕਰਦਾ ਫਿਰਦਾ?
ਨਿਰਮਲ ਨਾਮ ਜਪੋ ਸਦ ਗੁਰਮੁਖ,
ਇਹ ਭਾਈ ਨਿਰਮਲ ਮਨ ਦੇ ਨਾਲ ਨਾਮ ਜਪੋ, ਨਾਮ ਤੇ ਹੈ ਹੀ ਨਿਰਮਲ, ਨਾਮ ਨੂੰ ਤੇ ਮੈਲ ਲੱਗਦੀ ਨਹੀਂ, ਨਾਮ ਨਾ ਮੈਲਾ ਹੋਏ ਇੱਥੇ, ਫਿਰ ਨਿਰਮਲ ਨਾਮ ਕਿਹਨੂੰ ਕਿਹਾ? ਜਿਹੜਾ ਜਪਣ ਵਾਲਾ ਉਹਨੂੰ ਕਿਹਾ ਵੀ ਤੇਰਾ ਮਕਸਦ ਨਿਰਮਲ ਹੋਣਾ ਚਾਹੀਦਾ, ਤੇਰਾ ਮਕਸਦ ਨਾਮ ਜਪਣ ਦਾ, ਪਰਮਾਤਮਾ ਦਾ ਪ੍ਰੇਮ ਹੋਣਾ ਚਾਹੀਦਾ, ਨਾ ਕਿ ਸੰਸਾਰ ਦੀਆਂ ਚੀਜ਼ਾਂ ਦਾ ਪ੍ਰੇਮ ਹੋਣਾ ਚਾਹੀਦਾ। ਨਿਰਮਲ ਸੁਰਤੀ ਦੁਆਰਾ ਨਾਮ ਦਾ ਸਿਮਰਨ ਕਰ, ਬੰਦਗੀ ਕਰ।
ਅੰਤਰ ਕੀ ਗਤ ਤਾਹੀ ਜੀਓ,
ਤਾਂ ਤੇਰੇ ਅੰਦਰ ਦੀ ਗਤ, ਗਤ ਗਤੀ ਤੱਤੇ ਨੂੰ ਸਿਹਾਰੀ ਹੈ, ਅਵਸਥਾ ਬਣੇਗੀ, ਉੱਚੀ ਅਵਸਥਾ ਵਾਲਾ ਤੂੰ ਬਣੇਗਾ, ਤੇਰੇ ਜੀਵਨ ਦੇ ਵਿੱਚ ਸੁਰਤੀ ਉਚਾਈ ਤੇ ਚੜੇਗੀ ਫਿਰ।
ਪਰ ਹਰ ਲੋਭ ਨਿੰਦਾ ਕੂੜ ਤਿਆਗੋ,
ਹੁਣ ਮਹਾਰਾਜ ਇਹ ਪਰਹੇਜ਼ ਦੱਸਦੇ ਨੇ ਪਏ, ਪਰਹੇਜ਼ ਕੀ ਕਰਨੇ ਨੇ? ਪਰ ਹਰ ਲੋਭ ਨਿੰਦਾ ਝੂਠ ਤਿਆਗੋ, ਇਹ ਚੀਜ਼ਾਂ ਨੁਕਸਾਨ ਕਰਦੀਆਂ ਨੇ, ਝੂਠ ਬੋਲਣਾ, ਨਿੰਦਿਆ ਕਰੀ ਜਾਣੀ, ਸਾਰਾ ਦਿਨ ਗੱਲਾਂ ਕਰੀ ਜਾਣੀਆਂ ਦੂਜਿਆਂ ਦੀਆਂ, ਸਿਮਰਨ ਦਾ ਟਾਈਮ ਲੰਘਾ ਲੈਣਾ, ਨਿਤਨੇਮ ਦਾ ਟਾਈਮ ਲੰਘਾ ਦੇਣਾ, ਜ਼ੋਰ ਉਧਰ ਲਾ ਜਾਣਾ, ਫਿਰ ਕਹਿੰਦੇ ਨੀਂਦ ਆਉਂਦੀ ਪਾਠ ਕਰਨ ਲੱਗਿਆ। ਇਹਨਾਂ ਨੂੰ ਤਿਆਗੋ ਭਾਈ, ਸਾਰਿਆਂ ਨੂੰ ਛੱਡ ਕੇ ਇਹਨਾਂ ਨੂੰ ਤਿਆਗ ਦੇਵੋ। ਮਹਾਰਾਜ ਕਹਿੰਦੇ ਹਨ,
ਸੱਚ ਗੁਰ ਬਚਨੀ ਫਲ ਪਾਹੀ ਜੀਓ।
ਜਿਹੜਾ ਸੱਚ ਹੈ, ਸੱਚਾ ਨਾਮ ਹੈ, ਇਹ ਸੱਚ ਦੇ ਲਈ, ਯਾਨੀ ਕਿ ਇਹਦੇ ਉੱਤੇ ਇੱਕ ਅਧਿਕ ਵਿਸ਼ਰਾਮ ਹੈ। ਸੱਚ ਜਿਹੜਾ ਇਹ ਸੱਚ ਗੁਰ ਬਚਨੀ ਫਲ ਪਾਹੀ ਜੀਓ, ਇਹ ਸੱਚ ਸਰੂਪ ਤਾਂ ਫਲ ਪ੍ਰਾਪਤ ਹੋਵੇਗਾ ਜੇ ਝੂਠ ਦੇ ਕੀੜੇ ਵਿੱਚੋਂ ਸੱਚ, ਸੱਚਾ ਨਾਮ, ਨਾਮ ਦੀ ਜਿਹੜੀ ਦਾਤ ਹੈ ਉਹ ਤਾਂ ਮਿਲੇਗੀ ਗੁਰੂ ਦਰ ਤੋਂ ਜਦੋਂ ਅਰਦਾਸ ਕਰਾਂਗੇ ਜਪੋ ਸਾਰੇ ਪਿਆਰ ਦੇ ਨਾਲ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਸੱਚ ਗੁਰ ਬਚਨੀ ਫਲ ਪਾਹੀ ਜੀਓ। ਗੁਰੂ ਦਾ ਬਚਨ, ਗੁਰੂ ਦਾ ਸ਼ਬਦ ਜਦੋਂ ਸਿੱਖ ਜਪਦਾ ਤੇ ਅੰਦਰ ਇੱਕ ਬੂਟਾ ਉੱਗਦਾ, ਫਿਰ ਉਸ ਬੂਟੇ ਨੂੰ ਨਾਮ ਦਾ ਫਲ ਲੱਗਦਾ, ਨਾਮ ਅੰਮ੍ਰਿਤ ਲੱਗਦਾ, ਨਾਮ ਦਾ ਰਸ। ਫਿਰ ਉਹ ਰਸਨਾ ਨਾਲ ਪੀਂਦਾ, ਅੱਖਾਂ ਨਾਲ ਪੀਂਦਾ, ਰੋਮ ਰੋਮ ਨਾਲ ਪੀਂਦਾ, ਜੀਵਨ ਸਫਲ ਕਰ ਲੈਂਦਾ ਹੈ। ਗੁਰੂ ਦੇ ਬਚਨਾਂ ਦੁਆਰਾ ਫਲ ਦੀ ਪ੍ਰਾਪਤੀ ਹੁੰਦੀ ਹੈ ਜੀ।
ਜਿਉਂ ਭਾਵੈ ਤਿਉਂ ਰੱਖੋ ਹਰ ਜੀਓ।
ਮਹਾਰਾਜ ਕਹਿੰਦੇ ਹਨ, ਏਦਾਂ ਭਾਈ ਅਰਦਾਸ ਕਰ, ਜਿਵੇਂ ਵੀ ਹੋ ਸਕਦਾ ਸੱਚੇ ਪਾਤਸ਼ਾਹ ਜੀ, ਜਿਉਂ ਭਾਵੈ, ਜਿਵੇਂ ਵੀ ਹੋ ਸਕਦਾ। ਇਹ ਇੱਕ ਤਰ੍ਹਾਂ ਦੇ ਨਾਲ ਇੱਕ ਅਪੀਲ ਵਾਂਗ ਹੈ, ਇੱਕ ਅਰਦਾਸ ਵਾਂਗ ਹੈ, ਵੀ ਮੇਰਾ ਕੇਸ ਤਾਂ ਠੀਕ ਨਹੀਂ, ਮੈਂ ਠੀਕ ਨਹੀਂ ਹਾਂ, ਮੈਂ ਵਧੀਆ ਨਹੀਂ, ਪਰ ਜਿਵੇਂ ਵੀ ਹੋ ਸਕਦਾ ਸੱਚੇ ਪਾਤਸ਼ਾਹ ਤੇਰਾ ਸਿੱਖ ਤਾਂ ਹੈ ਨਾ, ਤੇਰੀ ਸ਼ਰਨ ਵਿੱਚ ਆ ਗਿਆ, ਤੇਰਾ ਪੁੱਤ ਤਾਂ ਹੈ ਮੈਂ, ਇਸ ਕਰਕੇ ਆਪ ਜੀ ਜਿਉਂ ਭਾਵੈ ਤਿਉਂ ਰੱਖੋ ਹਰ ਜੀਓ। ਉਵੇ ਹੀ ਕਿਰਪਾ ਕਰੋ ਸੱਚੇ ਪਾਤਸ਼ਾਹ, ਕਿਰਪਾ ਕਰਕੇ ਬਚਾ ਲਵੋ ਇਹ ਸੰਸਾਰ ਸਮੁੰਦਰ ਤੋਂ।
ਜਨ ਨਾਨਕ ਸ਼ਬਦ ਸਲਾਹੀ ਜੀਉ,
ਮੇਰੇ ਤੇ ਕਿਰਪਾ ਕਰੋ, ਦਾਸ ਨਾਨਕ ਤੇ ਕਿਰਪਾ ਕਰੋ ਬਈ ਮੈਂ ਆਪ ਜੀ ਦੇ ਸ਼ਬਦ ਦੇ ਰਾਹੀਂ, ਗੁਰਬਾਣੀ ਦੇ ਰਾਹੀਂ ਆਪ ਦੀ ਸਿਫਤ ਸਲਾਹ ਕਰਾਂ। ਇਹਨੂੰ ਨਾਮ ਕਹਿੰਦੇ ਨੇ ਬਾਣੀ ਵਿੱਚ, ਪਰਮਾਤਮਾ ਦੀ ਸਿਫਤ ਕਰਨੀ। ਬਾਣੀ ਸਾਰੀ ਨਾਮ ਹੈ, ਬਾਣੀ ਨੂੰ ਪਿਆਰ ਨਾਲ ਪੜ੍ਹਨਾ, ਪਿਆਰ ਨਾਲ ਸੁਣਨਾ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਬਾਣੀ ਨਾਮ ਹੈ, ਬਾਣੀ ਨੂੰ ਜਪਣਾ, ਬਾਣੀ ਵਿੱਚ ਹੀ ਅੰਮ੍ਰਿਤ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸੋ ਏਡਾ ਵੱਡਾ ਖਜ਼ਾਨਾ ਸਾਨੂੰ ਬਾਣੀ ਦਾ, ਬਾਣੇ ਦਾ ਦਿੱਤਾ ਮਹਾਰਾਜ ਨੇ, ਗਰੀਬ ਨਵਾਜ ਜੀ ਨੇ। ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ ਕਿ ਕਿਰਪਾ ਕਰਕੇ ਆਪਣੇ ਘਰ ਦੀ ਦਾਤ, ਸਿੱਖੀ ਦੀ ਦਾਤ, ਸਿੱਖੀ ਸਿਦਕ ਦੀ ਦਾਤ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰੋ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਸ਼ੁਕਰਾਨਾ। ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਨੇ, ਆਪ ਜੀ ਨੇ ਖਿਮਾ ਕਰ ਦੇਣੀ, ਕਿਰਪਾ ਕਰਨੀ। ਸਾਰੇ ਪਿਆਰ ਸਹਿਤ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਭਾਵੈ ਤਿਉਂ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।